ਹੋਰ ਕੀ ਬਣਾ, ਇੱਥੇ ਤੱਕ ਤਾਂ ਜੀਵ ਬਣਾਏ ਨੇ ਨਾ, ਤਿੰਨ ਗੁਣ ਜਿਹੜੇ ਨੇ ਰਜੋ ਤਮੋ ਸਤੋ, ਜੀਵ ਨਾਲ ਸੰਬੰਧ, ਆਤਮਾ ਨਾਲ ਸੰਬੰਧਿਤ ਹੈ, ਚਾਰ ਖਾਣੀਆਂ ਬਣਾਈਆਂ ਨੇ, ਫੇਰ ਕੀ ਬਣਾਉਣਾ ਪਿਆ, ਦਿਓ ਸੰਦੇਸ਼ਾ ਦਿਨੋ ਰਾਤ ਬਣਾਉਣੇ ਪਏ,
ਸਚੀ ਸੂਰ ਕਾ ਦੀਪ,
ਦੋ ਦੀਵੇ ਬਣਾਏ ਸੂਰਜ ਔਰ ਚੰਦਰਮਾ,
ਸੋ ਸ੍ਰਿਸ਼ਟ
ਸਚੀ ਸੂਰ ਕੈ ਦੀਪ ਕਰਕੇ ਦੀਵੇ, ਸੋ ਸ੍ਰਿਸ਼ਟ ਰਚੀ ਪੰਜ ਤੱਤ
ਪ੍ਰਕਾਸ਼ਾ,
ਪ੍ਰਕਾਸ਼ਾ ਪੰਜ ਤੱਤ ਦਾ ਪ੍ਰਕਾਸ਼ ਕੀਤਾ, ਔਰ ਸ੍ਰਿਸ਼ਟੀ ਰਚਨਾ ਰਚੀ, ਕਿਹਨੇ ਰਚੀ, ਇਸੇ ਨੇ ਰਚੀ, ਚੰਡੀ ਨੇ ਰਚੀ ਹੈ ਰਚਨਾ,
ਤਾਂ ਜਗਮਾਤ ਹੈ,
ਤਾਂ ਜਗਮਾਤ ਹੈ, ਜਗ ਪੈਦਾ ਨਹੀਂ ਕੀਤਾ, ਜਗ ਪੈਦਾ ਕਰਨ ਦੀ ਇੱਥੇ ਗੱਲ ਨਾਲ ਲਿਖੀ ਹੈ, ਪਹਿਲੇ ਸਬਈਏ ਚ ਉੱਥੇ ਨਹੀਂ ਲਿਖੀ ਹੈ, ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਦਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਵਿਆਖਿਆ, ਉਹਦੇ ਵਿੱਚ ਜਿਹੜਾ ਵਡਿਆਈ ਹੈ ਕਰਤੇ ਦੀ ਹੈ, ਕਿਉਂ ਕਰਤਾ ਉਹ ਕਿਉਂ ਹੈ, ਕਰਤਾ ਅਸਲ ਚ ਕਰਤਾ ਉਹੀ ਹੈ, ਕਿਉਂ ਇਹ ਵੀ ਉਹਦੀ ਓ ਬਣਾਈ ਹੋਈ ਹੈ ਨਾ, ਇਹ ਉਹਦੀ ਓ ਪੈਦਾ ਕੀਤੀ ਹੋਈ ਹੈ, ਇਹਨੇ ਗਾਹਾਂ ਹੋਰ ਪੈਦਾ ਕੀਤਾ ਕੁਛ, ਕਰਤਾ ਉਹੀ ਰਹੂਗਾ ਫਿਰ ਵੀ, ਚਾਹੇ ਇਹਨੇ ਕੀਤਾ ਸਭ ਕੁਛ
ਜਿਹਦੀ ਇੱਛਾ,
ਪਰ ਜਿਹਦੀ ਇੱਛਾ ਉਹਦੇ ਨਾਲ ਪੈਦਾ ਹੋਇਆ ਨਾ, ਇੱਛਾ ਤਾਂ ਉਹਦੀ ਹੈ, ਕਰਤਾ ਫਿਰ ਵੀ ਉਹੀ ਰਹੂਗਾ, ਇਹ ਉਹ ਤੋਂ ਵੱਖਰੀ ਕੁਛ ਨਹੀਂ ਹੈ,
ਸੋ ਸ੍ਰਿਸ਼ਟੀ
ਕਹਿਣ ਸੁਣਨ ਕੋ ਦੂਜਾ ਦੂਜੀ ਹੈ ਨੀ, ਇਹ ਤਾਂ ਹੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਮੇਰੀ ਤਾਂ ਕਿਹਾ ਹੀ ਨੀ, ਮੇਰੀ ਹੁੰਦੀ ਦੋ ਹੋ ਗਏ ਸੀ, ਇੱਕੋ ਹੀ ਹੈ, ਆਦਮੀ ਔਰ ਆਦਮੀ ਦੀ ਇੱਛਾ ਕਦੇ ਉਹ ਤੋਂ ਅਲੱਗ ਨਹੀਂ ਹੁੰਦੀ,
ਸੋ ਸ੍ਰਿਸ਼ਟ ਰਚੀ ਪੰਚ ਤੱਤ ਪ੍ਰਕਾਸ਼ਾ,
ਸੋ ਸ੍ਰਿਸ਼ਟ ਰਚੀ ਆਦੇ ਸਾਰੀ ਸ੍ਰਿਸ਼ਟੀ ਦੇਖੋ ਕਿੰਨੀ ਸੋਹਣੀ ਰਚ ਲਈ, ਪੰਜ ਤੱਤ ਪ੍ਰਕਾਸ਼ਾ, ਪੰਜ ਤੱਤ ਦਾ ਪ੍ਰਕਾਸ਼ ਕੀਤਾ, ਕੋਈ ਛੇਵਾਂ ਤੱਤ ਬਣਾ ਕੇ ਦਿਖਾ ਦੇਵੇ, ਸਾਇੰਸਦਾਨ ਬਥੇਰੇ ਨੇ ਛੇਵਾਂ ਤੱਤ ਬਣਾ ਲੈਣ, ਫਿਰ ਇਹ ਉਹਦੇ ਬਣਾਏ ਹੋਏ ਦੇ ਪਿੱਛੇ ਕੁਛ ਕਰਦੇ ਨੇ ਜੋ ਇਹਨਾਂ ਕੋਲ ਹੈਗਾ, ਹਾਂਜੀ,
ਬੈਰ ਬਢਾਏ ਲੜਾਏ ਸੁਰਾਸੁਰ ਆਪ ਹੀ ਦੇਖਤ ਬੈਠ ਤਮਾਸ਼ਾ,
ਸਾਰੀ ਕਹਾਣੀ ਕੀ ਹੈ, ਰਾਜਾ ਰਾਮ ਕੀ ਕਹਾਣੀ ਇੱਥੇ ਸ਼ੁਰੂ ਹੋ ਗਈ, ਬੈਰ ਬਢਾਏ ਲੜਾਏ ਸੁਰਾਸੁਰ, ਸੁਰ ਅਰ ਅਸੁਰ ਦੋ ਸੁਰਾਂ ਨੇ, ਮਨ ਦੀ ਸੁਰ ਹੋਰ ਹੈ, ਚਿੱਤ ਦੀ ਸੁਰ ਹੋਰ ਹੈ, ਵਿਰੋਧੀ ਸੁਰਾਂ ਨੇ ਦੋਹਾਂ ਦੀਆਂ, ਮਨ ਦੀ ਇੱਛਾ ਮਨ ਮਾਇਆ ਨਾਲ ਜੋੜਤਾ, ਦੂਜਾ ਅੱਧਾ ਮਾਇਆ ਨਾਲ ਜੁੜਿਆ ਨਹੀਂ ਹੋਇਆ, ਇਸ ਕਰਕੇ ਦੋਹਾਂ ਦੀਆਂ ਸੁਰਾਂ ਹੀ ਨਹੀਂ ਮਿਲਦੀਆਂ, ਸੁਰ ਔਰ ਅਸੁਰ
ਬੈਰ ਬਢਾਏ,
ਇਹਨਾਂ ਦੇ ਵਿੱਚ ਬੈਰ ਪੈਦਾ ਹੋ ਗਿਆ, ਵਿਰੋਧਾਭਾਸ ਪੈਦਾ ਹੋ ਗਿਆ, ਇਖਤਲਾਫ਼ ਪੈਦਾ ਹੋ ਗਿਆ,
ਬੈਰ ਬਢਾਏ ਲੜਾਏ ਸੁਰਾਸੁਰ,
ਇਹ ਬਸ ਦੋਏ ਲੜ ਪਏ, ਲੜਾਏ ਸੁਰਾਸੁਰ, ਸੁਰ ਔਰ ਅਸੁਰ, ਜੁਦਾ ਸਾਡੇ ਅੰਦਰ ਹੈ, ਸਭ ਦੇ ਅੰਦਰ ਲੜਾਈ ਹੈ, ਅੰਦਰਲੀ ਲੜਾਈ ਜਿਹਦੀ ਮਿਟ ਗਈ ਨਾ, ਬਾਹਰ ਉਹਦੀ ਲੜਾਈ ਕਿਸੇ ਨਾਲ ਰਹਿੰਦੀ ਹੋਈ ਨਹੀਂ, ਬੈਰ ਬਢਾਏ ਲੜਾਏ ਸੁਰ ਸੁਰ ਔਰ ਅਸੁਰ,
ਸੰਧੀ ਕੀਤੀ ਤੂੰ,
ਸੁਰਾਸੁਰ ਸੁਰ ਔਰ ਅਸੁਰ, ਸਾਡੀ ਜਿਹੜਾ ਸੁਰ ਹੈ ਸਾਡੇ ਅੰਦਰ ਮਾਨ ਹੈ, ਇਹ ਅਸੁਰ ਹੈ, ਆਸੁਰੀ ਆਸੁਰੀ ਸ਼ਕਤੀ ਹੈ ਇਹ ਅਸੁਰ, ਜਿੱਦਣ ਇਹਦੀ ਸੁਰ ਮਿਲ ਗਈ ਨਾ ਚਿੱਤ ਨਾਲ, ਉਦਣ ਪਰਮੇਸ਼ਰ ਨਾਲ ਸੁਰ ਮਿਲ ਜਾਣੀ ਇਹਦੀ, ਇਹਦੀ ਇਹਨੂੰ ਕਹਿੰਦੇ ਨੇ ਸੁਰ ਸਾਧਨ, ਸੁਰ ਸਾਧਨ ਇਹ ਕਰਨੀ ਦੀ ਗੱਲ ਨਾ ਕਿ ਤਬਲੇ ਦੀ ਔਰ ਬਾਜੇ ਦੀ, ਸੁਰ ਸਾਧਨਾ ਤਾਂ ਇਹਦੀ ਕਰਨੀ ਦੀ, ਗੱਲ ਅੰਦਰ ਦੀ ਲੜਾਈ ਸ਼ੁਰੂ ਇਹ ਹੈ, ਇਹ ਕਿਵੇਂ ਪੈਦਾ ਕੀਤੀ ਹੈ, ਬੈਰ ਬਣਾਏ ਲੜਾਏ ਸੁਰਾਸੁਰ ਆਪ ਦੇਖਤ
ਬੈਠ ਤਮਾਸ਼ਾ,
ਆਪ ਸੱਚਖੰਡ ਦੇ ਵਿੱਚ ਫਿਰ ਵੀ ਤਮਾਸ਼ਾ ਦੇਖਦੇ ਨੇ, ਦੇਖਣ ਆਇਓ ਜਗਤ
ਤਮਾਸ਼ਾ,
ਬਾਜੀਗਰ ਡੰਕ ਵਜਾਈ
ਸਭ ਖਲਕ ਤਮਾਸ਼ਾ,
ਸਭ ਖਲਕ ਤਮਾਸ਼ੇ ਆਈ, ਉੱਥੇ ਵੀ ਤਮਾਸ਼ਾ ਆਇਆ ਹੈ, ਇਹ ਵੀ ਤਮਾਸ਼ਾ, ਕਿਹਦਾ ਲਿਖਿਆ ਹੋਇਆ ਫਿਰ, ਕਿਹੜੀ ਗੱਲ ਹੈ ਜਿਹੜੀ ਗੁਰਬਾਣੀ ਨਾਲ ਨਹੀਂ ਮਿਲਦੀ, ਇਹ ਸਿਰਫ ਇੱਕ ਕਰਤੇ ਦੀ ਸਿੱਧੀ ਗੱਲ ਹੈ, ਇੱਕ ਕਰਤੇ ਦੀ ਇੱਛਾ ਦੀ ਗੱਲ ਹੈ, ਇਹ ਕਰਤੇ ਦੀ ਇੱਛਾ ਸ਼ਕਤੀ ਦੀ ਗੱਲ ਹੈ, ਕਿਉਂਕਿ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਤਾ ਪ੍ਰਧਾਨ ਹੈ, ਇੱਥੇ ਕਿਰਤ ਦੀ ਜਿਹੜਾ ਉਹਦੀ ਇੱਛਾ ਸ਼ਕਤੀ ਦੀ ਪ੍ਰਧਾਨਗੀ ਹੈ, ਇਸ ਕਰਕੇ ਦੋਵੇਂ ਇਕੱਠੇ ਨਹੀਂ ਹੈ, ਕਰਤੇ ਦੀ ਸੀਟ ਫੇਰ ਬੜੀ ਹੈ ਉਹਦੀ ਇੱਛਾ ਨੂੰ, ਇਹ ਵਰਤਾਂਤ ਹੋਰ ਗੱਲ ਹੈ, ਉਹ ਵਰਤਾਂਤ ਹੋਰ ਗੱਲ ਹੈ, ਰੋਲ ਕਰਤੇ ਦਾ ਵਰਤਾਂਤ, ਕਰਤਾ ਹੀ ਪ੍ਰਧਾਨ ਹੈ, ਇੱਥੇ ਉਹਦੀ ਇੱਛਾ ਪ੍ਰਧਾਨ ਹੈ, ਦੀ ਇੱਛਾ ਕਰਤੇ ਤੋਂ ਬੜੀ ਨਹੀਂ ਹੋ ਸਕਦੀ। ਕਰਤੇ ਦੀ ਇੱਛਾ ਕਰਤੇ ਦੀ ਬਰਾਬਰੀ ਨਹੀਂ ਕਰ ਸਕਦੀ, ਉਹਦੀ ਬਰਾਬਰੀ ਨਹੀਂ ਕਰ ਸਕਦੀ। ਇੱਛਾ ਤਾਂ ਬਦਲੀ ਜਾ ਸਕਦੀ ਹੈ, ਕਰਤਾ ਨਹੀਂ ਬਦਲਾਉਣਾ, ਇੱਛਾ ਬਦਲਦੀ ਹੈ। ਪਰਮੇਸ਼ਰ ਦੀ ਇੱਛਾ ਹਰ ਆਦਮੀ ਦੇ ਪ੍ਰਤੀ ਬਦਲਦੀ ਹੈ, ਸਾਡੀ ਵੀ ਬਦਲਦੀ ਹੈ। ਕੋਈ ਸਾਡਾ ਬੱਚਾ ਹੀ ਆ ਵਿਰੋਧ ਕਰਦਾ, ਨਹੀਂ ਮੰਨਦਾ, ਸਾਡੀ ਇੱਛਾ ਹੋਰ ਹੁੰਦੀ ਉਹਦੇ ਪ੍ਰਤੀ। ਜੇ ਉਹ ਚ ਬਦਲਾ ਆ ਜਾਂਦਾ, ਚੰਗਾ ਬਣ ਜਾਂਦਾ, ਇੱਛਾ ਬਦਲ ਜਾਂਦੀ ਹੈ ਸਾਡੀ। ਮਾੜਾ ਬਣਦਾ ਫਿਰ ਇੱਛਾ ਉਹ ਦੂਏ ਲੋੜ ਬਦਲ ਜਾਂਦੀ ਹੈ। ਇੱਥੇ ਬਦਲ, ਇਹ ਤਾਂ ਬਦਲਣ ਵਾਲੀ ਚੀਜ਼ ਹੈ ਇੱਛਾ ਤਾਂ ਹਰ ਵਕਤ। ਇੱਛਾ ਤਾਂ ਬਦਲਣ ਵਾਲੀ ਚੀਜ਼ ਹੈ, ਆਪ ਥੋੜੀ ਬਦਲਣ ਵਾਲੀ ਚੀਜ਼ ਹੈ। ਆਦਮੀ ਨਹੀਂ ਬਦਲਦਾ, ਇੱਛਾ ਬਦਲ ਸਕਦੀ ਹੈ। ਉਹਦਾ ਭਾਵ ਹੈ ਤਾਂ ਰੱਖ ਲੈ, ਸਾਡਾ ਪ੍ਰਭਾ ਹੈ, ਉਹਨੂੰ ਭਾਵੇ ਨਾ ਭਾਵੇ। ਜੇ ਤੇ ਸੁਨਦਰ ਨਾ ਆਵੇ ਜੇ ਲੱਗ ਗਿਆ ਨਾਲ, ਤਾਂ ਬਾਤ ਨੂੰ ਪੁੱਛੇ ਕਿ ਬਦਲਣ ਵਾਲੀ ਚੀਜ਼ ਹੈ। ਬਦਲਾਓ ਸਾਡੇ ਚ ਆਊਗਾ ਤਾਂ ਉਹਦੇ ਚ ਵੀ ਬਦਲਾਓ ਆਊਗਾ। ਬਸ ਜੇ ਭੈੜਾ ਬਦਲਾਅ ਆਊਗਾ ਫਿਰ ਉਹ ਦੂਰ ਕਰ ਦੂਗਾ ਸਾਨੂੰ। ਜੇ ਘਰ ਦੇ ਸੰਬੰਧ ਤੋੜ ਲੈਂਦੇ ਨੇ ਆਪਣੇ ਜਵਾਕਾਂ ਨੂੰ, ਜੇ ਨਲਾਇਕ ਹੋ ਜਾਣ ਜਵਾਕ, ਕਹਿੰਦੇ ਨੇ ਬਾਪ ਕਹਿੰਦਾ ਮੇਰਾ ਮੁੰਡਾ ਹੀ ਨੀ, ਮੈਂ ਇਹਨੂੰ ਬੇਦਖਲ ਕਰ, ਬਦਨਾਮੀ ਦਾ ਮਾਰਿਆ, ਇਵੇਂ ਉਹ ਬਦਨਾਮ ਇਹਦਾ ਮਾਰਿਆ, ਸਾਨੂੰ ਦੂਰ ਕਰ ਦਿੰਦਾ, ਦੂਰ ਕਰ ਦਿੰਦਾ, ਦੂਰ ਕੀਤੇ ਹੋਏ ਹੋਰ ਕੀ ਹੈ। ਹਾਂਜੀ,
ਦੋਹਰਾ
ਉੱਪਰਲਾ ਕੱਲਾ ਸਵੱਈਆ ਨਿਰੋਲ ਗੁਰਬਤ ਦੇ ਨਾਲ ਮੇਲ ਖਾਂਦਾ। ਕੋਈ ਇਹ ਸਵੱਈਏ ਦੇ ਵਿੱਚ ਕੋਈ ਕਮੀ ਕੱਢ ਕੇ ਦਿਖਾਵੇ ਕਿ ਇਹ ਸਵੱਈਆ ਗੁਰਮਤ ਦਾ ਹੈ, ਉਹਨਾਂ ਵਾਲੀ ਦੁਰਗਾ ਚੰਡੀ ਆਪੇ ਇੱਥੇ ਹੀ ਰੱਦ ਹੋ ਗਈ, ਸ਼ੁਰੂ ਚ ਰੱਦ ਹੋ ਗਈ, ਮੂਰਤੀ ਸ਼ੁਰੂ ਚ ਰੱਦ ਕਰਤੀ ਤੇ ਸੁੱਤੇ ਪਏ ਤੇ ਫਿਰ ਅੱਗੇ ਤਾਂ ਪੜ੍ਹਦੇ ਹੋ ਅੱਗੇ ਕੀ ਲਿਖਿਆ ਹੈ। ਹਾਂਜੀ,
ਦੋਹਰਾ ਕਿਰਪਾ ਸਿੰਧ ਤੁਮਰੀ ਕਿਰਪਾ, ਜੋ ਕੁਛ ਮੋਹ ਪਰ ਹੋਏ ਰਚੋ ਚੰਡਕਾ ਕੀ ਕਥਾ, ਬਾਣੀ ਸੁਭ ਸਭ ਹੋਏ।
ਹੇ ਕਿਰਪਾ ਸਿੰਧ, ਦੇਖੋ ਬੁਲਾਇਆ ਬੋਲੂਗਾ, ਕਹਿੰਦਾ ਮੈਂ ਨਹੀਂ ਲਿਖ ਸਕਦਾ ਤੇਰੀ ਕਥਾ, ਇਹ ਕਥ ਕਥਾ ਹੈ। ਹੇ ਕਿਰਪਾ ਦੇ ਸਾਗਰ ਸਮੁੰਦਰ, ਜੇ ਤੇਰੀ ਕਿਰਪਾ ਕੁਛ ਹੋ ਜਾਵੇ ਮੇਰੇ ਤੇ,
ਜੋ ਕੁਛ ਮੋਹ ਪਰ ਹੋਏ,
ਜੇ ਕੁਛ ਤੇਰੀ ਕਿਰਪਾ ਹੋ ਜਾਵੇ, ਮੈਂ ਚਾਹੁੰਦਾ ਮੇਰੀ ਇੱਛਾ ਤੇਰੀ ਕਥਾ ਲਿਖਾਂ ਮੈਂ।
ਰਚੋ ਚੰਡਕਾ ਕੀ ਕਥਾ,
ਮੈਂ ਚੰਡਕਾ ਦੀ ਕਥਾ ਲਿਖਾਂ, ਤੇਰੀ ਇੱਛਾ ਸ਼ਕਤੀ ਦੀ ਕਥਾ ਲਿਖਾਂ, ਸੰਸਾਰ ਕੇ ਰਾਜਾ ਰਾਮ ਕੀ ਕਹਾਣੀ ਲਿਖਾਂ ਮੈਂ। ਕਬੀਰ ਕਹਿੰਦਾ ਜਾਣੀ ਜਾਣੀ, ਇਹ ਕਹਿੰਦੇ ਅਸੀਂ ਜਾਣੀ ਨੀ ਹੈ, ਤੂੰ ਨਾਲ ਦੀ ਨਾਲ ਜਾਣਾ ਹੀ ਜਾ।
ਰਚੋ ਚੰਡਕਾ ਕੀ ਕਥਾ,
ਤੂੰ ਬੁਲਾ ਮੈਂ ਬੋਲੂਗਾ,
ਬਾਣੀ ਸੁਭ ਸਭ ਹੋਏ,
ਜਿਹੜੀ ਬਾਣੀ ਹੈ ਸ਼ੁਭ ਬਾਣੀ ਹੋਵੇ, ਸ਼ੁਭ ਬਚਨ ਨਿਕਲਣ ਮੂੰਹ ਚੋਂ, ਜੇ ਪਿੱਛੇ ਕਥਾ ਲੋਕਾਂ ਨੇ ਪੜ੍ਹਨੀ ਹੈ ਸੁਣਨੀ ਹੈ, ਇਹ ਸੰਤਾਂ ਦੇ ਪੜ੍ਹਨ ਵਾਲੀ ਹੈ, ਇਹ ਰਾਕਸ਼ਾਂ ਦੇ ਪੜ੍ਹਨ ਵਾਲੀ ਨੀ, ਜਿਹੜੇ ਮਾਇਆਧਾਰੀ ਨੇ ਸਾਰੇ ਰਾਕਸ਼ ਬੁੱਧੀ ਹੈ। ਚਲਾਉਣਾ ਤਾਂ ਉਹਨੇ ਅਖਬਾਰ ਹੈ, ਗੱਲਾਂ ਕਰਦੇ ਦਸ ਵਰਾਂ ਦੀਆਂ, ਉਹ ਦਸ ਵਰਾਂ ਦੀ ਆੜ ਚ ਵਿਰੋਧ ਕਰਕੇ ਅਖਬਾਰ ਚਲਾਉਣਾ ਚਾਹੁੰਦਾ ਸੀ, ਹੋਰ ਕੁਛ ਨੀ ਸੀ ਗੱਲ। ਉਹਨੂੰ ਪਤਾ ਵੀ ਕੰਟਰੋਵਰਸੀ ਵਾਲੀ ਕੋਈ ਗੱਲ ਮੈਂ ਲਿਖੂਗਾ, ਐਸੀ ਅੱਗ ਜਾਲ ਲਓ ਜਿਹੜੀ ਬੁਝੇਗੀ ਨਾ, ਕੰਟਰੋਵਰਸੀ ਚੱਲਦੀ ਰਹੂਗੀ, ਲੋਕ ਜ਼ਿਆਦਾ ਪੜ੍ਹਨਗੇ, ਮੇਰਾ ਅਖਬਾਰ ਚੱਲ ਪਊਗਾ। ਆਹ ਗੱਲ ਹੋਰ ਕੁਛ ਹੋ ਨਹੀਂ ਇਹਦੇ ਵਿੱਚ, ਖੁਦ ਪਤਾ ਤਾਂ ਮੇਰੇ ਕੋਲ ਮੰਨਿਆ ਹੋਇਆ ਸੀ ਸਾਰੀ ਗੱਲ ਦਸ ਵਰਾਂ ਦੁਆਰੇ। ਉਹ ਮੈਨੂੰ ਕਹਿੰਦਾ ਸੀ ਮੁੱਕਰ ਜਾਓ ਤੁਸੀਂ, ਵਾਹ ਵੀ ਵਾਹ ਚੰਗੀ ਸਿੱਖਿਆ ਦੇਣ ਲੱਗੇ। ਅਸੀਂ ਦੇਖਿਆ ਵੀ ਇਹ ਤਾਂ ਸਿੱਖ ਹੈ ਹੀ ਨਹੀਂ, ਸਿੱਖੀ ਵਾਲੀ ਨੇ ਇਹ ਚ ਕੋਈ ਗੱਲ ਹੈ। ਹਾਂ, ਗੁਰਦੁਆਰੇ ਦੀ ਗੋਲਖ ਤੇ ਨਿਗਾਹ ਹੈਗੀ ਹੈ, ਸੁਪਨਾ ਚੀਫ ਮਿਨਿਸਟਰੀ ਦਾ ਵੀ ਦੇਖਿਆ ਸੀ, ਇਹ ਚੀਫ ਮਿਨਿਸਟਰ ਬਣ ਜੂਗਾ, ਇੱਥੇ ਤੱਕ ਸੀ ਗੱਲ ਇਹਦੇ ਦਿਮਾਗ ਚ ਉਦੋਂ ਸਨ 2000 ਚ। ਐ ਨੀ ਸੀ ਪਤਾ ਵੀ ਮੱਖਣ ਚ ਬਾਲਵਾ ਸੰਗਤ ਬਾਹਰ ਕੱਢ ਦੂਗੀ, ਇਹ ਨੀ ਸੀ ਪਤਾ। ਹਾਂਜੀ,
ਜੋਤ ਜਗ ਮਗੈ ਜਗਤ ਮੈਂ ਚੰਡ ਚਮੁੰਡ ਪ੍ਰਚੰਡ,
ਗੱਲ ਹੈ ਨਾ, ਇਹ ਜੋਤ ਹੈ ਜਿਹੜੀ ਸਾਰਿਆਂ ਦੇ ਅੰਦਰ ਜੋਤ ਹੈ ਨਾ, ਜੋਤ ਜਗ ਮਗੈ ਜਗਤ ਮੈਂ, ਸਾਰੇ ਜਗਤ ਦੇ ਵਿੱਚ ਜੋਤ ਜਗਦੀ ਹੈ, ਤਿਸ ਦੇ ਚਾਨਣ ਸਭ ਮੈਂ ਚਾਨਣ
ਹੋਏ।
ਇਹ ਚੰਡ ਹੈ ਤਾਂ ਚਮੁੰਡ ਹੈ, ਚਮੁੰਡ ਕਿਹਨੂੰ ਕਹਿੰਦੇ ਨੇ, ਜਿਹੜੀ ਹੰਕਾਰ ਦਾ ਸਿਰ ਕੱਟਣ ਵਾਲੀ ਹੋਵੇ।
ਚੰਡ ਚਮੁੰਡ ਪ੍ਰਚੰਡ,
ਚਮੁੰਡ ਮੁੰਡ ਨੂੰ ਕੱਟਣ ਵਾਲੀ, ਮੁੰਡ ਸਿਰ ਹੁੰਦਾ, ਮਨ ਦੀਜਾ ਸਿਰ ਸੌਂਪੀਏ, ਮਨ ਇਹੀ ਦਵਾਊਗੀ, ਤਿਆਰ ਕਰੂ ਮਨ ਨੂੰ। ਇਹ ਤਲਵਾਰ ਹੈ ਜਿਹੜੀ ਉੱਥੇ ਜਿਹੜਾ ਕਿਹਾ ਸੀ ਸਰ ਚਾਹੀਦਾ, ਉਹੀ ਅਨੰਦਪੁਰ ਸਾਹਿਬ ਇਹੀ ਖੜੀ ਸੀ ਚੰਡੀ ਪ੍ਰਗਟ ਹੋਈ। ਹੱਥ ਚ ਤਲਵਾਰ ਤਾਂ ਉਹਦਾ ਦਿਖਾਵਾ ਸੀ, ਉਹ ਤਾਂ ਭੈ ਦੇਣ ਵਾਲੀ ਗੱਲ ਸੀ, ਇਮਤਿਹਾਨ ਲੈਣਾ ਸੀ, ਇਮਤਿਹਾਨ ਲੈਣ ਵਾਲੀ ਅੰਦਰ ਸੀ। ਉਹ ਤਾਂ ਕੌਧਕ ਕੀਤਾ ਸੀਗਾ ਡਰਾਉਣ ਵਾਸਤੇ, ਮਰਨ ਕਬੂਲ ਹੈ ਕਿ ਨਹੀਂ ਹੈ ਜਵਾਨੀ ਗੱਲ ਨਹੀਂ ਮੰਨਦੇ ਅਸੀਂ, ਮਰਨਾ ਕਬੂਲਿਆ ਕਿ ਨਹੀਂ ਕਬੂਲਿਆ, ਆਓ ਜਿਹਨੇ ਕਬੂਲਿਆ ਫਿਰ ਦਿਓ ਸਰ ਜਾਈਏ। ਜਿਹਦਾ ਕਬੂਲਿਆ ਹੋਇਆ ਸੀ ਇਰਾਦਾ ਪੱਕਾ ਸੀ ਉੱਠ ਗੜਿਆ, ਜਿਹਦੀ ਜੋ ਡਾਮਾਡੋਲ ਸੀ ਗੱਲ ਉਹ ਬੈਠੇ ਰਹੇ, ਬੈਠੇ ਰਹੇ ਡਾਮਾਡੋਲ ਸੀ ਜਿਹੜੇ ਕਬੂਲਿਆ ਉਹਨੂੰ ਲੈ ਗਏ, ਪਰ ਤੰਬੂ ਚ ਲੈ ਗਏ, ਤੰਬੂ ਤਾਂ ਲੈ ਗਏ ਵੀ ਦੂਆ ਹੋਰ ਕਰਨਾ ਸੀ, ਤੰਬੂ ਚ ਲੈ ਗਏ। ਇਹੋ ਜਿਹਾ ਨਾਟਕ ਹੋਇਆ ਵੀ ਐਂ ਹੋ ਗਿਆ ਵੀ ਉਹ ਸ਼ਹੀਦ ਹੋ ਗਿਆ ਜੀ, ਕਰਤਾ ਸ਼ਹੀਦ ਜਾ ਕੇ, ਵੀ ਜਿਹੜਾ ਦੂਆ ਉੱਠੂ ਹੋਣਾ ਇਦੋਂ ਵੀ ਭੈਭੀਤ ਹੋ ਕੇ ਉੱਠੂ। ਵੀ ਜਿਹੜਾ ਪਹਿਲਾ ਸਿੰਘ ਸੀ ਉਹ ਤਾਂ ਉਹਦਾ ਤਾਂ ਇਮਤਿਹਾਨ ਹੋ ਲਿਆ, ਉਹ ਤਾਂ ਸ਼ਹੀਦ ਕਰ ਦਿੱਤਾ ਲਿਜਾ ਕੇ, ਦੂਆ ਫਿਰ ਉੱਠ ਗੜਿਆ। ਇਹਦਾ ਮਤਲਬ ਹੈ ਪੱਕੇ ਇਰਾਦੇ ਵਾਲੇ ਸੀ ਜਿਹੜੇ ਉੱਠੇ, ਸਾਰੀ ਰਜਾ ਉੱਥੇ ਜਮ੍ਹਾਂ ਕਰਤੇ, ਬਾਬਾ ਜਵਾਰ ਕੱਢ ਲਏ, ਕਹਿੰਦੇ ਹੁਣ ਚਾਹੀਦਾ ਹੀ ਨਹੀਂ, ਹੋਰ ਵੀ ਬਥੇਰੇ ਉੱਠ ਕੱਢਦੇ, ਕਿਉਂਕਿ ਰਹਿ ਥੋੜੇ ਜਿਹਾ ਗਏ, ਬਾਕੀ ਉੱਥੋਂ ਮਾਤਾ ਕੋਲ ਚਲੇ ਗਏ, ਕੋਈ ਕਿਧਰੇ ਨੂੰ ਖੇਡ ਗਿਆ, ਕੋਈ ਕਿਧਰੇ ਨੂੰ, ਜਾਂ ਤੰਬੂ ਜਾਂਦੇ ਜਾਂ ਉੱਠ ਕੇ ਚਲੇ ਜਾਂਦੇ ਸੀ, ਜਾਂ ਤੰਬੂ ਚ ਵੜਦੇ ਤੇ ਨਾ ਜਾਣ ਪਿੱਛੋਂ ਖਿਸਕ ਜਾਂਦੇ ਸੀ, ਉਹ ਸਾਹਮਣੇ ਤਾਂ ਉੱਠਦੇ ਨੀ ਸੀ, ਜਾਂ ਤੰਬੂ ਚ ਲੈ ਕੇ ਜਾਂਦੇ ਸੀ, ਉਹ ਜਾਣ ਕੇ ਇੱਕ ਅੱਧਾ ਮਿੰਟ ਲੈ ਆਉਂਦੇ ਸੀ ਵੀ ਜਿਹਨੇ ਜਾਣਾ ਚਲਿਆ ਜਾਵੇ ਟਾਈਮ ਦੇਣ ਵਾਸਤੇ। ਉਹ ਕੱਟ ਕੱਟ ਕੇ ਅੰਤਰ ਕੀ ਜਾਣਨ ਵਾਲੇ ਸੀਗੇ, ਇਹਨਾਂ ਨੂੰ ਬੜਾ ਪਤਾ ਗੱਲ ਕੀ ਸੀ, ਕੋਈ ਕੁਛ ਕਹੀ ਜਾਂਦਾ ਮਿੰਟ ਘੌਂਸਲੀਆਂ ਮਾਰੀ ਜਾਂਦੇ ਨੇ, ਕੀ ਲੋੜ ਸੀ ਸਿਰ ਕੱਟਣ ਦੀ, ਲੋੜ ਕੀ ਸੀ, ਡਰਾਮਾ ਸੀ ਕਰਤਾ ਸਾਰਿਆਂ ਨੂੰ, ਉਹਨਾਂ ਨੂੰ ਤਾਂ ਤਸਲੀ ਇਹ ਸੀ ਨਾ ਵੀ ਫਤਿਹ ਬੁਲਾ ਦਿੱਤੀ, ਉਹਨਾਂ ਨੂੰ ਤਸਲੀ ਦੌੜੀ ਸੀ ਜਿਹੜੇ ਬਾਹਰ ਬੈਠੇ ਸੀ, ਉਹਨਾਂ ਨੇ ਤਾਂ ਆਪਣਾ ਦੇ ਦਿੱਤਾ ਸਿਰ ਰੌਲਾ ਮੁੱਕਿਆ, ਚਾਹੇ ਮਾਲਕ ਲਵੇ ਚਾਹੇ ਨਾ ਲਵੇ, ਉਹਨਾਂ ਨੂੰ ਕਹਿਤਾ ਭਾਈ ਸਿਰ ਰਮਾਨ ਤਾਂ ਲਵਾਂਗੇ, ਟਾਈਮ ਆਊਗਾ ਫਿਰ ਲਵਾਂਗੇ, ਦਿੱਤਾ ਨੀ ਉਹਨਾਂ ਨੇ, ਫਿਰ ਨਾਲੇ ਰਹੇ ਨੇ, ਫਿਰ ਗਏ ਨੀ ਕਰ ਨੂੰ, ਜੇ ਸਿਰ ਦੇ ਤਾਂ ਕਰ ਨੂੰ ਗਿਰ ਜਾਣਾ ਸੀ, ਹੁਣ ਤੁਸੀਂ ਸਾਡੇ ਨਾਲੇ ਰਹੋਗੇ, ਨਾਲੇ ਰਹਿਣਾ ਸੀ ਵੀ ਜੇ ਅੱਜ ਸਿਰ ਲੈ ਲੈਂਦੇ ਫਿਰ ਘਰ ਨੂੰ ਜਾਂਦੇ, ਬਸ ਵੀ ਨਾਲ ਰਹੋ, ਹੁਣ ਨਾਲੇ ਰਹੇ ਨੇ ਉਹ, ਅੱਜ ਤੇ ਚਮਕੌਰ ਸਾਹਿਬ ਦੇ ਵਿੱਚ ਨਾਲੇ ਸੀ, ਨਾਲੇ ਦਿਆ ਸੀ ਧਰਮ ਤੋਂ ਦੋਏ ਗਏ ਨੀ, ਨਾਲ ਨਾਲੇ ਰਹੇ ਨੇ ਉਹ, ਦਿੱਤਾ ਵੀ ਅਸਰ ਉਹਨਾਂ ਨੇ, ਉਹਦਾ ਸਮਾਂ ਹੋਰ ਸਰੀਰ ਨੇ ਸੇਵਾ ਵੀ ਦਿੱਤੀ ਹੈ ਨਾਲ, ਉਦੋਂ ਸਿਰ ਦਿੰਦੇ ਕੰਮ ਖਤਮ ਹੋ ਜਾਂਦਾ, ਉਹਦੀ ਸੇਵਾ ਲੈਣ ਦੀ ਉਹ ਕੌਣ ਲੈਂਦਾ, ਇਹਨਾਂ ਨੂੰ ਬੜਾ ਪਤਾ ਮੂਰਖਾਂ ਨੂੰ ਗੱਲ ਕੀ ਹੁੰਦੀ ਹੈ, ਧਾਰਮਿਕ ਬੰਦਿਆਂ ਨੂੰ ਇਹਨਾਂ ਦਾ ਪਤਾ ਹੁੰਦਾ ਗੱਲਾਂ ਕੀ ਨੇ, ਇਹ ਤਾਂ ਟੈਕਨੀਕਲ ਗੱਲਾਂ ਨੇ, ਧਾਰਮਿਕ ਬੰਦਿਆਂ ਦੀਆਂ ਮੂਰਖ ਕੀ ਜਾਣ। ਉਹ ਇੱਕ ਸਾਧ ਕਹਿੰਦਾ ਹੁੰਦਾ ਸੀ, ਕਹਿੰਦਾ ਪੌਰਿਆ ਤੇਰੀ ਨਾ ਬਾਗਾ ਤੇਰੀ ਜੜ ਵਧੇ, ਪੌਰੇ ਜੁਗ ਜੁਗ ਜੀ ਉੱਜੜ ਖੇੜਾ ਫਿਰ ਵਸੇ ਮੂਰਖ ਜਾਣੇ ਕੀ। ਹੁਣ ਉਹਨੇ ਬੁਝਾਰਤ ਪਾ ਦਿੱਤੀ, ਕਹਿੰਦਾ ਮੂਰਖ ਕੀ ਜਾਣੂ, ਮੈਂ ਤਾਂ ਬੁਝਾਰਤ ਪਾਈ ਹੈ, ਇਹਦਾ ਬੁਝਾਰਤ ਹੈ ਸਾਰੀ ਗੁਰਮਤ ਹੈ, ਸਾਰੀ ਉਹ ਬੁਝਾਰਤ ਹੈ, ਗੁਰਬਾਣ ਧਰਮ ਤਾਂ ਹੁੰਦਾ ਹੀ ਬੁਝਾਰਤ ਹੈ, ਇਸ ਕਰਕੇ ਬੁੱਝ ਨਹੀਂ ਹੁੰਦਾ ਲੋਕਾਂ ਤੇ, ਇਹ ਤਾਂ ਬੁਝਾਰਤ ਦੀਆਂ ਗੱਲਾਂ ਹੁੰਦੀਆਂ ਨੇ, ਜੋ ਚੀਜ਼ ਸਾਡੇ ਗਿਆਨ ਇੰਦਰੀਆਂ ਤੇ ਪਰੇ ਆ, ਬੁੱਧੀ ਤੋਂ ਪਰੇ ਆ, ਬੁਝਾਰਤ ਹੁੰਦੀ। ਹਾਂਜੀ,
ਪੁੱਜ ਦੰਡਨ ਦੰਡਨ ਅਸੁਰ ਮੰਡਨ ਭੋਏ ਨਾ ਵਖੰਡ,
ਪੁੱਜ ਦੰਡਨ ਉਹ ਪੁਜਾ ਹੈ ਇੱਕ,
ਪੁੱਜ ਦੰਡਨ
ਦੰਡਨ ਹੈ, ਦੰਡ ਦੇਣ ਵਾਲੀ ਹੈ, ਕਾਰੀਆਂ ਨੂੰ ਦੰਡ ਦੇਣ ਵਾਲੀ ਪੁਜਾ ਹੈ, ਉਹ ਪੁਜਾ ਕਿਹੜੀ ਹੈ,
ਦੰਡਨੀ ਅਸੁਰ
ਆਸੁਰੀ ਸ਼ਕਤੀਆਂ ਨੂੰ ਦੰਡ ਦੇਣ ਵਾਲੀ ਹੈ, ਪਰ ਵਿਰੋਧੀ ਨੂੰ ਜਿਹੜੀ ਜਿਹੜੀ ਹੈ ਸੱਚ ਦਾ ਵਿਰੋਧ ਕਰਨ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ, ਹੰਕਾਰ ਤੇ ਪ੍ਰਹਾਰ ਕਰਨ ਵਾਲੀ ਹੈ, ਜੋ ਨਾਮ ਦਾ ਵਿਰੋਧੀ ਹੈ, ਪਰਮੇਸ਼ਰ ਦੀ ਇੱਛਾ ਦਾ ਵਿਰੋਧ ਕਰਨ ਵਾਲਾ ਹੈ, ਉਹਦੇ ਸਿਰ ਤੇ ਚੋਟ ਕਰਨ ਵਾਲੀ ਚੀਜ਼ ਹੈ। ਪੁੱਜ ਦੰਡਨ ਦੰਡਨ ਅਸੁਰ ਕੀ ਹੈ, ਪੁੱਜ ਕਿਹੜੀ ਹੈ,
ਮੰਡਨ ਪੋਏ ਨਾ ਮਖੰਡ।
ਇਹ ਪੁੱਜ ਕਿਹੜੀ ਹੈ? ਇਹ ਉਹੀ ਹੈ ਚਤਰ ਪੁੱਜ, ਇੱਕ ਬਚਨ ਉਹੀ ਆਈ ਹੋਈ ਨਾ ਚਤਰ ਪੁੱਜ, ਜਿਹਦੀਆਂ ਚਾਰ ਭੁਜਾਵਾਂ ਬਣਾ ਲਈਆਂ, ਉੱਥੇ ਜੱਜ ਨੂੰ ਉਮਕਣ ਲੱਗਿਆ ਹੈ, ਉਹੀ ਪੁੱਜ ਹੈ।
ਚਤੁਰਾਈ ਨਾ ਚਤਰ ਪੁੱਜ
ਪਾਈ, ਆਹੋ ਚਤੁਰਾਈ ਨਾ ਚਤਰ ਪੁੱਜ ਪਾਈ ਹੈ, ਇਹ ਉਹ ਪੁੱਜ ਹੈ। ਉਹ ਪੁੱਜਾ ਦਾ ਦਰਸ਼ਨ ਕਰਾਇਆ ਕੀ ਹੈ ਇਹ? ਉਹ ਭਾਈ ਆਦਮੀ ਜੇ ਕਰੂਗਾ ਬਾਂਹ ਤੇ ਹੀ ਸ਼ਕਤੀ ਕੰਮ ਕਰੂਗੀ ਉਹਦੀ, ਇਹ ਉਹਦੀ ਪੁੱਜਾ। ਪਰਮੇਸ਼ਰ ਦੀ ਸ਼ਕਤੀ ਕੀ ਹੈ? ਆ ਸ਼ਕਤੀ ਕੀ? ਉਹਦੀ ਪੁੱਜਾ ਹੈ ਇਹ, ਯਾਨੀ ਚੰਡੀ ਪਰਮੇਸ਼ਰ ਦੀ ਪੁੱਜਾ ਹੈ। ਉਹਦੀ ਬਾਂਹ ਹੈ, ਆਪਾਂ ਕਹਿੰਦੇ ਬਰਾਬਰ ਦੀ ਬਾਂਹ, ਬਾਂਹ ਬਰਾਬਰ ਦੀ ਨਹੀਂ ਹੁੰਦੀ। ਉਹ ਕੰਮ ਹੱਥ ਨਾਲੇ ਕਰਨਾ ਕੁਛ, ਕਰ ਕੀ ਹੁੰਦਾ? ਹੱਥ ਕਰਦਾ ਇਹੀ ਹੈ ਜੋ ਕੁਛ ਕਰਦਾ, ਪਰ ਇੱਛਾ ਆਪਣੀ ਨਾ ਕਰਦਾ, ਇੱਛਾ ਤਾਂ ਆਪਣੀ ਨਾਲੇ ਕਰਦਾ। ਹੁਣ ਬੱਚੇ ਦਾ ਸਿਰ ਪੜੋ ਖੜਾ ਥੱਪੜ ਮਾਰਨਾ, ਫੈਸਲਾ ਕਿਹਨੇ ਕਰਨਾ? ਹੱਥ ਨੇ ਕਰਨਾ ਫੈਸਲਾ, ਉਹ ਜਿਹਦਾ ਹੱਥ ਹੈ ਉਹਨੇ ਕਰਨਾ ਫੈਸਲਾ। ਬੱਚੇ ਦਾ ਕੰਨ ਪੱਟਣਾ ਹੈ, ਟੀਚਰ ਨੇ ਕੋ ਉਹਦੇ ਤੇ ਸਿਰ ਤੇ ਹੱਥ ਫੇਰਨੇ, ਸ਼ਾਬਾਸ਼ ਦੇਣੀ ਹੈ, ਇਹ ਉਹਨੇ ਦੇਣੀ ਹੈ। ਜੇ ਉਹਦਾ ਕਸੂਰ ਹੈ ਤਾਂ ਉਹਦਾ ਕੰਨ ਵੀ ਬਰੋੜਨਾ ਪਊ, ਜੇ ਉਹਦਾ ਕਸੂਰ ਨਹੀਂ, ਉਹਨੇ ਚੰਗਾ ਕੰਮ ਕੀਤਾ ਉਹਨੂੰ ਸ਼ਾਬਾਸ਼ ਵੀ ਦੇਣੀ ਪਊ। ਦੋਏ ਗੱਲਾਂ ਨੇ, ਇਹੀ ਇਹ ਕਰ ਰਹੀ ਹੈ। ਸੰਤਾਂ ਮਾਨੋ ਦੂਤਾਂ ਡਾਨੋ, ਸੰਤਾਂ ਨੂੰ ਤਾਂ ਆਸ਼ੀਰਵਾਦ ਦੇ ਰਹੀ ਹੈ, ਉਹੀ ਪੁੱਜਾ, ਉਹੀ ਮਾਸ ਅਸੀਂ ਦੇ ਰਹੀ ਹੈ ਸੰਤਾਂ ਨੂੰ। ਕੀ ਕਹਿ ਰਹੀ ਹੈ? ਜਿਹੜੇ ਉਹਦੇ ਨੇ, ਜੇ ਤੂੰ ਮੇਰਾ ਹੋਏ ਰਹੇ, ਜਿਹੜੇ ਉਹਦੇ ਨੇ ਨਾ, ਜਿਹਨਾਂ ਨੇ ਮਾਂ ਮੰਨ ਲਿਆ, ਪੁੱਤਾ ਮਾਤਾ ਕੀ ਆਸੀਸ ਹੈ, ਜੇ ਤੂੰ ਪੁੱਤ ਹੈ ਪੁੱਤਾ, ਮੈਂ ਤੇਰੀ ਮਾਤਾ, ਮੇਰੀ ਅਸੀਸ ਵੀ ਸੁਣ ਲੈ ਕੀ ਹੈ। ਕਵੀ ਨਾ ਕਬੂ ਨਾ ਬਿਸਰੇ ਤੁਮਕੋ ਹਰ ਹਰ, ਨਿਮਕ ਨਾ ਬਿਸਰੇ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਇਹ ਮੇਰੀ ਇੱਛਾ। ਇੱਛਾ ਵੀ ਹੈ, ਕੈਸੀ ਸ਼ੁਭ ਸ਼ੁਭ ਇੱਛਾ। ਇੱਥੇ ਮਾਂ ਦੀ ਇੱਛਾ ਕੀ ਹੈ? ਜੇ ਡੀਸੀ ਬਣ ਜਾ ਫਿਰ ਮੌਜ ਹੈ। ਮੇਰੇ ਕੋਲ ਲੋਕ ਆਇਆ ਕਰਨ, ਮਿੰਤਾ ਕਰਨ, ਮੈਂ ਕਿਹਾ ਕਰਾਂ ਵੀ ਭਾਈ ਕਾਕਾ ਕੰਮ ਕਰਨਾ, ਮੇਰੀ ਚੌਧਰ ਹੋ ਗਏ, ਇੱਥੇ ਆ ਇੱਛਾ। ਜਾਂ ਬੜੀ ਗੱਡੀ ਲਵੇ, ਮੈਂ ਵੀ ਵਿਚੌੜੀ ਹੋ ਕੇ ਬੈਠਾ, ਮਾਇਆ ਦੀ ਇੱਛਾ। ਗੁਰੂ ਨੇ ਕੀ ਸਿਖਾਇਆ, ਅਸੀਂ ਕੀ ਕਰਦੇ? ਸੋਚ ਸੰਸਾਰੀ ਹੈ, ਸੋਚ ਨਹੀਂ ਬਦਲੀ। ਇਹ ਉਹ ਮਾਂ ਹੈ ਜਿਹੜੀ ਕਹਿੰਦੀ ਹੈ ਬੱਚਾ ਮੇਰਾ ਮਰੇ ਨਾ, ਆ ਜੇ ਰਸਤਾ ਅਪਣਾਉ ਫਿਰ ਨਹੀਂ ਮਰਦਾ, ਫਿਰ ਮੌਤ ਹੋਣੀ ਹੋਣੀ ਇਹਦੀ, ਫਿਰ ਅਮਰ ਹੋ ਜਾਊਗਾ। ਅੱਗੇ ਮਾਮਾ ਇਹ ਕੰਮ ਕਰਦੀਆਂ ਸੀ, ਉਹ ਕਹਿੰਦੇ ਵੀ ਤੂੰ ਚਾਹੁੰਦੀ ਆ ਮਰ ਜਾਵੇ, ਮੈਂ ਕਿਵੇਂ, ਮੈਂ ਤਾਂ ਕਾਲ ਦੇ ਗਲ ਪੈ ਜੂ ਜੇ ਮੈਨੂੰ ਦੀ ਜਾਵੇ। ਮੁਰਗੀ ਗਲ ਪੈ ਜਾਂਦੀ ਹੈ ਕੁੱਤਿਆਂ ਦੇ ਯਾਰ ਬਿੱਲੀਆਂ ਦੇ, ਜੇ ਬੱਚੇ ਨੂੰ ਪੈਣ ਚਾਹੇ ਮਾਰੀ ਜਾਵੇ। ਜਾਨਵਰ ਹੈ ਦੇਖੋ ਮਮਤਾ ਕਿੱਡੀ ਹੈ ਉਹ ਚ, ਮਾਂ ਹੈ ਉਹ ਵੀ। ਉਹ ਕਹਿੰਦੇ ਫਿਰ ਜੇ ਇਹਨੂੰ ਬਚਾਉਣ ਦਾ ਇੱਕੋ ਹੀ ਰਸਤਾ, ਇਹਨੂੰ ਭਗਤ ਬਣਾ ਦੇ, ਨਾਲੇ ਤੂੰ ਤਰ ਗਈ ਨਾਲੇ ਇਹ ਤਰ ਗਏ, ਦੋ ਹੀ ਤਰ ਗਏ। ਜਿਹੜਾ ਭਗਤ ਆ ਉਹਦੀ ਮਾਂ ਆਪੇ ਹੀ ਤਰ ਜਾਂਦੀ ਹੈ, ਉਹ ਨੀ ਰੌਲਾ ਹੈ। ਜੇ ਇਹਨੂੰ ਸਿੱਧਾ ਬ੍ਰਹਮ ਗਿਆਨ ਨਹੀਂ ਹੁੰਦਾ, ਇਹ ਹੋਰ ਰਸਤੇ ਕਈ ਨੇ ਜਾਣਦੇ, ਔਰਤਾਂ ਦੇ ਰਸਤੇ ਹੋਰ ਨੇ ਜਾਣਦੇ। ਇਹ ਜਿਹੜਾ ਗੁੰਗਿਆਂ ਵਾਲਾ ਰਸਤਾ, ਉਹ ਰਸਤੇ ਵੀ ਚੱਲੇ, ਇੱਕ ਗੁੰਗਿਆਂ ਵਾਲਾ ਰਸਤਾ ਵੀ ਹੈ ਨਾ, ਦਰਗਾਹ ਚ ਪ੍ਰਵੇਸ਼ ਕਰਨਾ, ਇੱਕ ਗੁੰਗਿਆਂ ਵਾਲਾ ਰਸਤਾ, ਗੁੰਗੇ ਵੀ ਚਲੇ ਜਾਂਦੇ ਨੇ, ਗਿਆਨ ਨਹੀਂ ਕਰਦੇ ਉਹ, ਸਮਝ ਅੰਦਰ ਹੁੰਦੀ ਹੈ। ਇਹ ਜਿਹੜੇ ਗਿਆਨ ਜਿਹਨਾਂ ਨੇ ਕਰਿਆ, ਇਹ ਗੁੰਗੇ ਨਹੀਂ ਸੀ, ਇਹ ਗੁੰਗੇ ਨਹੀਂ, ਗੁੰਗੇ ਵੀ ਪਹੁੰਚ ਜਾਂਦੇ ਨੇ ਉੱਥੇ। ਸਾਰਿਆਂ ਨੇ ਨੀ ਕਿਤੇ ਲਿਖਤ ਲਿਖੀ, ਤਿੰਨ ਗੁਰੂ ਉਸ ਨੇ ਕੋਈ ਲਿਖਿਆ ਨਹੀਂ ਹੋਇਆ ਕੁਛ ਵੀ, ਆਪਣੇ ਛੇਵੇਂ ਸੱਤਵੇਂ ਅੱਠਵੇਂ ਦੀ ਕੋਈ ਲਿਖਤ ਨਹੀਂ ਸਾਡੇ ਕੋਲ, ਨਹੀਂ ਨਾ, ਜਾਣ ਕੇ ਨਹੀਂ ਲਿਖਤਾ, ਲਿਖ ਸਕਦੇ ਸੀ, ਸਿਰਫ ਇਹ ਦੱਸਣ ਵਾਸਤੇ ਵੀ ਉਹ ਗੁੰਗੇ ਵੀ ਪਹੁੰਚ ਜਾਂਦੇ ਹੁੰਦੇ ਨੇ। ਇਹ ਗੱਲ ਤੇ ਕਿਸੇ ਨੇ ਯਕੀਨ ਨਹੀਂ ਸੀ ਕਰਨਾ, ਗੁਰਬਾਣੀ ਲਿਖ ਸਕਦੇ ਸੀ ਉਹ, ਕੋਈ ਗੱਲ ਨਹੀਂ ਹੈ ਐਸੀ, ਜਾਣ ਬੁੱਝ ਕੇ ਨਹੀਂ ਲਿਖਿਆ। ਕਈ ਗੱਲਾਂ ਕਿਉਂ ਕਰਦੇ ਨੇ, ਇਹ ਸਭ ਕੁਝ ਜਾਣਦੇ ਹੁੰਦੇ ਨੇ, ਅਣਜਾਣਾ ਵਾਸਤੇ ਕਰੀ ਦੀਆਂ ਨੇ ਗੱਲਾਂ, ਵੀ ਅਣਜਾਣ ਕਿਤੇ ਭੁਲੇਖਾ ਨਾ ਕਰ ਲੈਣ, ਇਹ ਗੱਲ ਤੋਂ ਕਿਤੇ ਇੱਧਰ ਨੂੰ ਨਾ ਲੈ ਜਾਣ ਖਿੱਚ ਕੇ ਬਾਹਰ ਵਾਲੇ ਵਿਦਵਾਨ, ਉਹ ਧਿਆਨ ਰੱਖ ਕੇ ਚੱਲਣਾ ਪੈਂਦਾ। ਜਿਹੜੇ ਧਰਮ ਪਿਛਲਿਆਂ ਦੀਆਂ ਕਮੀਆਂ ਕਿਵੇਂ ਕੀਤੀ, ਪਿੱਛੇ ਧਰਮਾਂ ਨੂੰ ਕਿਵੇਂ ਫੇਲ ਕੀਤਾ ਮੂਰਖਾਂ ਨੇ, ਉਹਨਾਂ ਤੋਂ ਸਿੱਖਿਆ ਲੈ ਕੇ ਕੰਮ ਕਰਨਾ ਪੈਂਦਾ, ਉਹ ਪ੍ਰਕਾਸ਼ਨਾਂ ਰੱਖਣੀਆਂ ਪੈਂਦੀਆਂ ਨੇ ਨਾਲ। ਹਾਂਜੀ,
ਪੁਜ ਦੰਡਨ ਦੰਡਨੀ ਅਸੁਰ,
ਪੁਜ ਦੰਡਨ ਇਹ ਪੁਜਾ ਦੰਡਨ ਦੰਡ ਦੇਣ ਵਾਲੀ, ਦੰਡਨ ਕਿਹਨੂੰ ਅਸੁਰ, ਵਿਰੋਧੀ ਸੁਰ ਨੂੰ, ਵਿਰੋਧੀ ਸੁਰ ਨੂੰ ਬੰਦ ਕਰਨਾ, ਬੋਲਤੀ ਬੰਦ ਕਰਨੀ ਹੈ।
ਮੰਡਣ ਪੋਏ ਨਾ ਮਖੰਡ,
ਮੰਡਣ ਕੀ ਕਰਨਾ, ਕੁਛ ਦੰਡਨ ਹੈ ਕੁਛ ਮੰਡਣ, ਕੁਛ ਖੰਡਨ ਹੈ ਕੁਛ ਮੰਡਣ, ਪੋਏ ਨਾ ਖੰਡ, ਜਿਹੜੇ ਨੌ ਖੰਡ ਨੇ ਨਾ ਪ੍ਰਿਥਵੀ ਦੇ ਉੱਤੇ, ਸਾਰਿਆਂ ਚ ਵਿਰੋਧੀ ਸੁਰ ਹੈ, ਸਾਰਿਆਂ ਨੂੰ ਇਹ ਸੱਚ ਦੀ ਗੱਲ ਮਨਾਉਣੀ ਹੈ, ਸਾਰਿਆਂ ਨੂੰ ਇਹ ਮਨਾਉਣਾ ਹੈ, ਗੁਰਮਤ ਦੀ ਵਿਚਾਰਧਾਰਾ ਸਾਰਿਆਂ ਨੂੰ ਮਨਾਉਣੀ ਹੈ, ਮੰਡਣ ਕਰਾਉਣੀ ਹੈ ਸਾਰਿਆਂ ਨੂੰ, ਸੱਚ ਤੇ ਸਾਰਿਆਂ ਨੂੰ ਲਿਆਉਣਾ ਬਣਾ ਕੇ, ਮੰਡਣ ਦਾ ਮਤਲਬ ਮਨਾਉਣਾ ਹੁੰਦਾ, ਮਨਾਈ ਦਾ ਕਿਤੇ ਲੜਕੇ ਹੀ ਨੀ, ਮਨਾਈ ਦਾ ਕਿਤੇ ਘੂਰ ਕੇ ਹੀ ਨੀ, ਮਨਾਉਣ ਚ ਸਾਰੇ ਹੀ ਚੀਜ਼ਾਂ ਇਸਤੇਮਾਲ ਕਰੀਦੀਆਂ ਨੇ, ਜਿਵੇਂ ਥਾਣੇ ਵਾਲੇ ਪੁਲਿਸ ਵਾਲੇ ਕਰਦੇ ਨੀ, ਜੇ ਨਾ ਮੰਨੇ ਘੂਰ ਵੀ ਦਿੰਦੇ ਨੇ, ਦਬਕਾ ਵੀ ਮਾਰ ਲੈਂਦੇ ਨੇ, ਪੜੋਸ ਵੀ ਲੈਂਦੇ ਨੇ, ਸਮਝਾ ਵੀ ਲੈਂਦੇ ਨੇ, ਪਰ ਤਿੰਨੇ ਇਹੀ ਤਰੀਕੇ ਵਰਤੇ ਹੋਏ ਨੇ ਇਹਦੇ ਚ ਮਨਾਉਣ ਵਾਸਤੇ ਸਿਰਫ, ਵੰਡਣ ਪੋ ਨਵਖੰਡ, ਨਵਖੰਡ ਪ੍ਰਥਮੀ, ਫਿਰ ਇੱਥੇ ਜੀਵ ਹੈ, ਸਾਰੇ ਜਿੰਨੇ ਜੀਵ ਨੇ ਜਿੰਨੇ ਆਦਮੀ ਨੇ ਸਾਰਿਆਂ ਵਾਸਤੇ ਹੀ ਹੈ ਸਿੱਖਿਆ, ਪ੍ਰਥਮੀ ਉੱਤੇ ਨਵਖੰਡ ਨੇ ਮੰਨੇ ਹੋਏ ਉਸ ਵੇਲੇ ਦੇ। ਚਲੋ ਜੇ ਅੱਜ ਅਸੀਂ ਕੁਛ ਇੱਕੋ ਸਾਰੀ ਸਾਰਿਆਂ ਨੂੰ ਇੱਕੋ ਹੀ ਮੰਨ ਲਈਏ ਮੁਲਕ, ਅੱਜ ਇੱਕੋ ਹੀ ਕਹਾਂਗੇ ਆਪਾਂ, ਉਸ ਵੇਲੇ ਦੀ ਭਾਸ਼ਾ ਮੁਤਾਬਕ ਭਾਸ਼ਾ ਕਹੀ ਦੀ ਹੁੰਦੀ ਹੈ, ਬੋਲੀ ਦੀ ਹੁੰਦੀ, ਉਸ ਵੇਲੇ ਨਵਖੰਡ ਪ੍ਰਥਮੀ ਫਰੈਚਰ ਜੀਵ ਹੈ, ਮਹਾਂ ਉਦਾਸ ਤਪੀਸਲ ਥੀਵ ਹੈ, ਉਹ ਭਾਸ਼ਾ ਸੀ ਇੱਕ, ਨੌਖੰਡ ਕਹਿ ਕੇ ਸਾਰੀ ਆ ਗਿਆ ਵਿੱਚ, ਉਹ ਸਮਝ ਜਾਂਦੇ ਸੀ ਨੌਖੰਡ ਕੀ ਹੈ, ਇਹ ਤੇ ਚਰਚਾ ਨਹੀਂ ਹੈ ਵੀ ਨੌਖੰਡ ਹੈ ਕਿ ਨਹੀਂ ਹੈ, ਕਿਉਂ ਨੌਖੰਡ ਕਿਹਾ, ਲੋਕ ਮੰਨਦੇ ਸੀ ਨੌਖੰਡ, ਲੋਕ ਭਾਸ਼ਾ ਬੋਲਦੀ, ਸਮਝਣ ਵਾਲਾ ਸਮਝ ਗਿਆ, ਗੱਲ ਸਿਰਫ ਸਮਝਾਉਣ ਤੱਕ ਮਤਲਬ ਸੀ। ਹਾਂਜੀ,
ਸਵਈਆ ਤਾਰਨ ਲੋਕ ਉਦਾਹਰਨ ਭੂਮੈ,
ਭੂਮ
ਤਾਰਨ ਲੋਕ ਉਦਾਹਰਨ ਭੂਮ, ਦੈਂਤ ਸੰਘਾਰਨ ਚੰਡ ਤੁਹੀ ਹੈ।
ਆ ਦੇਖੋ ਉੱਪਰ ਹੁਣ ਕਹਿਤਾ ਜਿਹੜੀ ਗੱਲ ਉਹਨੂੰ ਕਿਹਾ, ਸੰਬੋਧਨ ਕੀਤਾ, ਤਾਰਨ ਲੋਕ ਸਾਰੇ ਲੋਕਾਂ ਨੂੰ ਉਤਾਰਨ ਵਾਲੀ,
ਉਦਾਹਰਨ ਭੂਮ
ਉਦਾਹਰਨ ਭੂਮ ਸਾਰੀ ਭੂਮੀ ਦਾ ਭਾਰ ਉਤਾਰਨ ਵਾਲੀ, ਸਾਰੇ ਹਿਰਦਿਆਂ ਨੂੰ ਹਲਕਾ ਕਰਨ ਵਾਲੀ, ਹਿਰਦਿਆਂ ਦੇ ਭਾਰ ਹਨ ਸਾਡੇ, ਕਾਹਦਾ ਭਾਰ ਹੈ, ਓਮੇ ਵੋ ਭਰਮ ਪੈ ਭਾਰ, ਇਹ ਭਾਰ ਉਤਾਰਨ ਵਾਲੀ ਹੈ, ਭੂਮ ਹਿਰਦੇ ਨੂੰ ਕਹਿੰਦੇ ਨੇ, ਇੱਥੇ ਧਰਤੀ ਤੇ ਭਾਰ ਨਹੀਂ ਹੋਏ ਹੁੰਦਾ, ਧਰਤੀ ਦਾ ਭਾਰ ਤਾਂ ਆਪ ਚੱਕੀ ਖੜਾ, ਉਹ ਧਰਤੀ ਚੱਕੀ ਹੋਈ ਹੈ, ਜੇ ਮੈਨੂੰ ਥੰਮਾ ਗਗਨ ਹਾਇਆ ਨਾ, ਜਿਹਨੇ ਧਰਤੀ ਚੱਕੀ ਹੈ ਧਰਤੀ ਦਾ ਭਾਰ ਵੀ ਉਹਨੇ ਚੱਕਿਆ, ਨਾਲੇ ਭਾਰ ਕੁਛ ਨਹੀਂ ਹੈ, ਜੋ ਧਰਤੀ ਚੋਂ ਪੈਦਾ ਹੋਇਆ ਮਿੱਟੀ ਹੋਈ ਸਾਡੇ ਚ, ਜੋ ਧਰਤੀ ਤੇ ਪਾਣੀ ਸੀ ਹੋਈ ਸਾਡੇ ਚ, ਬਾਹਰੋਂ ਕਿਹੜੀ ਚੀਜ਼ ਆਈ ਹੈ, ਧਰਤੀ ਤੇ ਕਿਹੜਾ ਭਾਰ ਵਧ ਗਿਆ, ਧਰਤੀ ਤੇ ਕਾਹਦਾ ਭਾਰ ਵਧ ਗਿਆ, ਧਰਤੀ ਦੇ ਕਦੇ ਭਾਰ, ਧਰਤੀ ਦਾ ਭਾਰ ਉਹਨੇ ਰਹਿੰਦਾ ਤੋਲ ਕੇ ਦੇਖ ਲਓ, ਉਹ ਕਹੋ ਬਾਹਰੋਂ ਚੀਜ਼ ਜਾਊ ਤਾਂ ਹੀ ਵਧੂ ਇਹਦਾ ਭਾਰ, ਜੇ ਬਾਹਰ ਕੋਈ ਜਾਊ ਤਾਂ ਹੀ ਘਟੂ ਇਹਦਾ ਭਾਰ, ਜਦ ਇੱਥੇ ਆਉਂਦਾ ਜਾਂਦਾ ਹੀ ਕੁਛ ਨੀ, ਨਾ ਕਿ ਜਾਇਬ ਹੋ ਨਾ ਜਾਇਬ ਹੋ ਨਾ ਕਿ ਜਾਇਬ ਹੋ, ਤੇ ਭਾਰ ਇਹਨਾਂ ਕਾਹਦਾ ਬਦਲਣਾ ਕਰਨਾ, ਭਾਰ ਵੱਧਦਾ ਅੰਦਰ ਹਿਰਦੇ ਚ, ਉਹ ਧਰਤੀ ਛੱਡਤੀ ਬਾਹਰ ਵਾਲੀ ਲੈ ਲਈ ਵਿਦਵਾਨਾਂ ਨੇ, ਇਹ ਤਾਂ ਪੰਡਤਾਂ ਦੀਆਂ ਗੱਲਾਂ ਨੇ, ਤਾਰਨ ਲੋਕ ਉਦਾਹਰਨ ਦੈਂਤ ਸੰਘਾਰਨ ਚੰਡ ਤੂੰ ਹੀ ਹੈ, ਹਿਰਦਿਆਂ ਦਾ ਬੋਝ ਤੂੰ ਲਾ ਸਕਦੀ ਹੈ, ਜਿਹੜੀ ਚਿੰਤਾ ਨਾ ਸਾਰੀ ਲੋਕਾਂ ਦੀ, ਇਹ ਚਿੰਤਾ ਤੋਂ ਮੁਕਤ ਤੂੰ ਹੀ ਕਰ ਸਕਦੀ ਹੈ, ਇਹੀ ਵਿਚਾਰਧਾਰਾ ਚਿੰਤਾ ਮੁਕਤ ਕਰਨ ਦੀ, ਕਾਰਨ ਈਸ਼ ਕਲਾ ਕਮਲਾ ਹਰ ਅਦ੍ਰਿਸ਼ਟਾ,
ਹਰ ਅਦ੍ਰਿਸ਼ਟਾ ਜੈ ਦੇਖੇ ਉਹੀ ਹੈ,
ਜੈ ਦੇਖੋ ਉਹੀ ਹੈ, ਅਦ੍ਰਿਸ਼ਟਾ ਤੂੰ ਅੱਖਾਂ ਨੂੰ ਦੀਦੀ ਨੀ, ਹੁਣ ਦੱਸੋ ਮੂਰਤੀ ਤਾਂ ਦੀਦੀ ਹੈ, ਉਹ ਮੂਰਤੀ ਤਾਂ ਦੀਦੀ ਹੈ, ਉਹਦਾ ਕਹਿੰਦਾ ਤੂੰ ਅਦ੍ਰਿਸ਼ ਹੈ,
ਹਰੀ ਅਦ੍ਰਿਸ਼ਟ ਕਮਲਾ ਹਰ ਅਦ੍ਰਿਸ਼ਟਾ,
ਕਲਾ ਕਮਲਾ ਕਲਾ ਹੈ ਉਹਦੀ, ਅਕਲ ਕਲਾ ਭਰਪੂਰ ਰਿਹਾ, ਉੱਥੇ ਕਲਾ ਨੀ ਲਿਖਿਆ ਆ,
ਕਲਾ ਕਮਲਾ ਹਰੀ ਅਦ੍ਰਿਸ਼ਟਾ,
ਕਮਲਾ ਹਰ ਸਮਝਿਆ ਜੀ,
ਜੈ ਦੇਖੇ
ਦੇਖੋ ਉਹੀ ਹੈ,
ਜੈ ਦੇਖੇ
ਕਾਰਨ ਕੀ ਹੈ, ਕਾਰਨ
ਕਾਰਨ ਈਸ਼,
ਕਾਰਨ ਕੀ ਹੈ ਸੰਸਾਰ ਦਾ? ਕਾਰਨ ਹੈ ਤੂੰ, ਸੰਸਾਰ ਪੈਦਾ ਕਰਨ ਦਾ ਕਾਰਨ ਤੂੰ ਹੈ ਤੇਰੀ। ਜੇ ਤੂੰ ਸੀ ਤਾਂ ਸੰਸਾਰ ਪੈਦਾ ਹੋਇਆ, ਤੂੰ ਨਹੀਂ ਸੀ ਜਿੰਨਾ ਚਿਰ ਉਹਨਾਂ ਦੇ ਸੰਸਾਰ ਨਹੀਂ ਸੀ। ਈਸ਼ ਕਲਾ, ਈਸ਼ਵਰ ਦੀ ਕਲਾ, ਪਰਮੇਸ਼ਰ ਦੀ ਕਲਾ, ਕਮਲਾ ਇਹ ਤੇਰਾ ਨਾਂ ਹੀ ਕਮਲਾ ਹੈ, ਹਿਰਦੇ ਚ ਰਹਿਣ ਵਾਲੀ, ਹਿਰਦੇ ਚ ਪ੍ਰਗਟ ਹੋਣ ਵਾਲੀ ਕਮਲਾ, ਤਾਂ ਇਹਦਾ ਨਾਂ। ਇਹ ਹਿਰਦੇ ਚ ਉਗਦੀ ਹੈ, ਜਦ ਉਗਦੀ ਹੈ ਪੈਦਾ ਹੁੰਦੀ ਹੈ।
ਅਦ੍ਰਿਸ਼ਟਾ,
ਅਦ੍ਰਿਸ਼ਟਾ ਦੀਦੀ ਨਹੀਂ ਹੈ, ਜੇ ਬਾਹਰ ਹੋਵੇ ਤਾਂ ਦਿਖੇ,
ਜੇ ਦੇਖੇ ਉਹੀ ਹੈ,
ਜਿੱਥੇ ਦੇਖੋ ਉਹੀ ਹੈ। ਚਾਹੇ ਕਬੀਰ ਦਾ ਹਿਰਦਾ ਦੇਖ ਲਓ, ਚਾਹੇ ਨਾਨਕ ਦਾ ਹਿਰਦਾ ਦੇਖ ਲਓ, ਇੱਕੋ ਹੀ ਹੈ। ਗੁਰਬਾਣੀ ਸਾਰੇ ਬੈਠੇ ਨੇ ਇੱਕੋ ਹੀ ਹੈ, ਤਾਂ ਹੀ ਸਾਰੇ ਨਾਨਕ ਨੇ ਇਹ ਹੀ ਸੀ, ਇਹੀ ਬੋਲੀ ਹੈ ਸਾਰਿਆਂ ਚੋਂ। ਜੇ ਦੇਖੋ ਉਹੀ ਹੈ, ਕਿੱਥੇ ਦੇਖੋ, ਕਿੱਥੇ ਦੇਖੋ, ਜੇ ਦੇਖੋ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਬੈਠੇ ਨੇ ਉੱਥੇ ਦੇਖ ਕੇ ਦੱਸ ਰਹੇ ਨੇ, ਉਹ ਸਾਰਿਆਂ ਦੇ ਹਿਰਦੇ ਚ ਉਹੀ ਹੈ। ਪਰਮ ਭੇਦ ਚ ਨਾ ਪੈ ਜਿਓ ਵੀ ਸੁੰਦਰ ਹੋਰ ਸੀ, ਚੇਲਾ ਹੀ ਸੀ, ਇੱਕੋ ਹੀ ਹੈ ਸਾਰੇ। ਗੱਲ ਇਹ ਕਹੀ ਹੋਈ ਹੈ, ਜੇ ਕੋਈ ਹੋਰ ਵੀ ਹੋਊਗਾ ਉੱਥੇ ਵੀ ਇਹੀ ਹੋਊਗੀ। ਇਦੋਂ ਪਹਿਲਾਂ ਚ ਵੀ ਉਹੀ ਸੀ, ਜਿੰਨੇ ਭਗਤ ਉਹਨੇ ਸਾਰਿਆਂ ਚ ਉਹੀ ਹੁੰਦੀ ਹੈ, ਹੈ ਹੁਣ ਵੀ ਸਾਰਿਆਂ ਦੇ ਅੰਦਰ ਅੰਤਰ ਆਤਮਾ ਦੀ ਆਵਾਜ਼ ਉਹੀ, ਪਰ ਉਹਨੂੰ ਉਗਣ ਬਾਹਰ ਨਹੀਂ ਆਉਣ ਦਿੰਦੇ, ਦੱਬ ਕੇ ਰੱਖਦੇ ਨੇ, ਪ੍ਰਗਟ ਨਹੀਂ ਹੋਣ ਦਿੰਦੇ। ਕਣਕ ਜੰਮਦੀ ਅੰਦਰ ਮਰ ਜਾਂਦੀ ਹੈ, ਕੰਡ ਹੋ ਜਾਂਦੀ ਹੈ, ਉੱਤੋਂ ਉਹਦਾ ਕੀ ਫਾਇਦਾ ਹੋਇਆ? ਉਹਦਾ ਜ਼ਿਆਦਾ ਨਾ ਜੇ ਬਾਹਰ ਆ ਜੇ, ਬਾਹਰ ਆ ਜਾਏ ਫਲ ਤੱਕ ਪਹੁੰਚ ਜੇ, ਫਿਰ ਤਾਂ ਗੱਲ ਬਣਦੀ ਹੈ, ਵਧਣ ਨਹੀਂ ਦਿੰਦੇ।
ਤਾਮਸਤਾ ਮਮਤਾ ਨਮਤਾ
ਕਮਤਾ, ਤਾਮਸਤਾ
ਤਾਮਸਤਾ
ਤਾਮਸਤਾ ਤਮੋਗੁਣ,
ਮਮਤਾ
ਮਮਤਾ ਰਜੋਗੁਣ,
ਨਮਤਾ
ਨਮਤਾ ਨਿਵਰਤਾ। ਤਾਮਸਤਾ ਮਮਤਾ ਨਮਤਾ ਉਹ ਤਿੰਨੇ ਗੁਣ ਨੇ, ਰਜੋ ਤਮੋ ਸਤੋ।
ਕਵਿਤਾ
ਕਵਿਤਾ,
ਕਵੀ ਕੇ ਮਨ ਮਦ ਗੁਹੀ,
ਕਵੀ ਕੇ ਮਨ ਵੱਧ ਗੁਹੀ ਹੈ। ਕਵਿਤਾ ਵੀ ਦੀ ਦੇਵੀ ਵੀ ਤੂੰ, ਜਿਹਨਾਂ ਨੂੰ ਕਵਿਤਾ ਫੁਰਦੀ ਹੈ ਨਾ, ਉਹ ਵੀ ਇਸੇ ਨੂੰ ਧਿਆਉਂਦੇ ਨੇ, ਕਵਿਤਾ ਵਾਲੇ ਕਵੀ ਅੱਗੇ ਧਿਆਉਂਦੇ ਤੇ ਹੁਣ ਇਹ ਮੂਰਖ ਨਹੀਂ ਧਿਆਉਂਦੇ। ਇਹ ਮੂਰਖਾਂ ਦੀ ਕਵਿਤਾ ਵੀ ਇਹੋ ਜਿਹੀ ਹੋਈ ਹੈ, ਇਹਨਾਂ ਦੀ ਆਸੁਰੀ ਕਵਿਤਾ, ਜਿਹਨਾਂ ਦੀ ਆਸੁਰੀ ਕਵਿਤਾ ਨਾ ਉਹ ਹੋਰ ਹੈ।
ਕਵੀ ਕੇ ਮਨ ਮੱਧ ਗੁਹੀ ਹੈ,
ਕਵੀ ਦੇ ਮਨ ਦੇ ਵਿੱਚ, ਕਵੀ ਦੇ ਮਨ ਵਿੱਚ ਹੁੰਦੀ ਹੈ, ਤੂੰ ਚਿੱਤ ਵਿੱਚ ਨਹੀਂ ਹੁੰਦੀ ਕਵੀ ਦੇ, ਕਵੀ ਦੇ ਮਨ ਵਿੱਚ ਹੁੰਦੀ ਹੈ, ਭਗਤ ਦੇ ਚਿੱਤ ਵਿੱਚ ਹੁੰਦੀ ਹੈ। ਬਸ ਕਵੀ ਦੇ ਮਨ ਵਿੱਚ ਹੈ ਤੇ ਭਗਤ ਦੇ ਚਿੱਤ ਵਿੱਚ ਹੈ, ਕਮਲ ਦੇ ਵਿੱਚ ਹੈ।
ਤੀਨੋ ਹੈ ਕੰਚਨ ਲੋਹੋ
ਜਗਤ ਧਰਮ,
ਪਾਰਸ ਮੂਰਤ ਜਾਏ ਛੁਹੀ ਹੈ,
ਤੂੰ ਪਾਰਸ ਦੀ ਮੂਰਤ ਤੂੰ ਹੀ ਹੈ। ਜਿਹੜਾ ਮਨ ਹੈ ਨਾ ਲੋਹਾ, ਮਨ ਲੋਹਾ ਹੈ ਸੰਸਾਰ ਚ, ਮਨ ਨੂੰ ਲੋਹਾ ਕਹਿੰਦੇ ਨੇ।
ਤੀਨੋ ਹੈ
ਜਗਤ ਧਰਮ, ਸੰਸਾਰ ਚ ਜਿਹੜਾ ਮਨ ਰੂਪੀ ਲੋਹਾ ਹੈ ਨਾ, ਉਹ ਲੋਹੇ ਨੂੰ ਜੰਗ ਲੱਗ ਜਾਂਦੀ ਹੈ ਨਾ, ਜਗਾਲਿਆ ਜਾਂਦਾ ਲੋਹਾ, ਕਹਾ ਲੋਹਾ ਆਊਗਾ, ਲੋਹਾ ਹੁਣ ਆ ਜਾਣਾ ਥੋੜਾ ਜਿਹਾ ਨੂੰ ਅੱਗੇ, ਲੋਹੇ ਦੀ ਉਹ ਗੱਲ ਆ ਜਾਣੀ ਹੈ। ਸੰਸਾਰ ਦੇ ਵਿੱਚ ਜਿਹਨੇ ਪਾਰਸ ਰੂਪੀ ਮੂਰਤ ਤੈਨੂੰ ਛੋਹਿਆ ਨਾ, ਉਹ ਸੋਨਾ ਬਣ ਜਾਂਦਾ, ਇਹੀ ਹੈ ਛੋਣੀ, ਹੋਰ ਕੁਛ ਨਹੀਂ ਹੈ। ਇਹ ਜਿਹੜੀ ਅੰਦਰੋਂ ਪੈਦਾ ਹੋਣੀ ਹੈ ਨਾ ਬਾਣੀ ਗੁਰੂ, ਇਹ ਬਾਣੀ ਗੁਰੂ ਗੁਰੂ ਹੈ, ਬਾਣੀ ਉਹ ਹੈ ਚੰਡੀ।
ਕਿਨੋ ਕੰਚਨ ਲੋ ਜਗਤਰਮ ਹੈ, ਪਾਰਸ ਮੂਰਤ ਜਾਇਸ਼ ਹੋਈ,
ਪਾਰਸ ਮੂਰਤ ਜਾਇਸ਼ ਹੋਈ ਹੈ, ਉਹ ਸੋਨਾ ਬਣ ਗਿਆ ਲੋਹਾ, ਉਹ ਭਗਤ ਬਣ ਗਿਆ, ਪਾਰਸ ਹੈ ਨੀ, ਪਾਰਸ ਮੂਰਤ, ਪਾਰਸ ਮੂਰਤ ਉਹਦੇ ਚ ਆਇਆ ਤਾਂ ਹੋਇਆ, ਪਾਰਸ ਭੇਟ ਹੈ, ਪਾਰਸ ਨੂੰ ਭੇਟਣ ਦਾ ਛੂਹ ਲੈਣਾ। ਸਾਰੀ ਗੱਲ ਗੁਰਮਤ ਵਾਲੀ ਹੈ, ਇੱਕ ਵੀ ਗੱਲ ਇੱਥੇ ਤੱਕ ਗੁਰਮਤ ਤੋਂ ਇੱਧਰ ਉੱਧਰ ਨਹੀਂ ਆਈ। ਨਾ ਤਾਂ ਚੰਡੀ ਕੋਈ ਜਨਾਨੀ ਸਿੱਧ ਹੁੰਦੀ ਹੈ, ਨਾ ਇਹਦਾ ਪੰਜ ਤੱਤਾਂ ਦਾ ਸਰੀਰ ਸਿੱਧ ਹੁੰਦਾ, ਸਗੋਂ ਉਹ ਤਾਂ ਉਹ ਤੋਂ ਖਿਲਾਫ ਹੈ ਵੀ ਜਿਹੜੇ ਉਹ ਸਮਝਦੇ ਨੇ ਉਹ ਗਲਤ ਨੇ। ਇੱਥੇ ਤੱਕ ਕਹਿਣ ਦਾ ਮਤਲਬ ਇਹ ਹੈ, ਅਸਲੀ ਚੰਡੀ ਦਾ ਸਰੂਪ ਦਾ ਦਰਸ਼ਨ ਕਰਾਇਆ, ਨਕਲੀ ਚੀਜ਼ ਖੰਡਣ ਆਪੇ ਹੋਗੀ, ਨਕਲੀ ਖੰਡਣ ਨਹੀਂ ਕੀਤੀ, ਆਪੇ ਹੋਗੀ ਖੰਡਣ। ਵੀ ਜਿਹੜੀ ਚੰਡੀ ਹੈ ਅਸਲ ਚ ਚੰਡੀ ਹੁੰਦੀ ਕੀ ਹੈ? ਜਿਹਨੂੰ ਲੋਕ ਚੰਡੀ ਕਹਿੰਦੇ ਨੇ ਉਹ ਕੀ ਹੁੰਦੀ ਹੈ, ਅਸਲ ਚੰਡੀ ਕੀ ਹੈ? ਜਿਵੇਂ ਗੁਰਬਾਣੀ ਚ ਨਾਮ ਕੀ ਹੈ ਇਹ ਗੁਰਬਾਣੀ